ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸੰਗਤ ਭਾਗ ਦੂਜਾ। ਜਿਸ ਤਰ੍ਹਾਂ ਬਿਜਲੀ ਦੀ ਸ਼ਕਤੀ ਨੂੰ ਮਹਿਸੂਸ ਕਰਨਾ ਇਹ ਚੀਜ਼ਾਂ ਦੀ ਗ੍ਰਹਿਣ ਸ਼ਕਤੀ ਉੱਤੇ ਆਧਾਰਿਤ ਹੈ। ਇਹ ਗ੍ਰਹਿਣ ਸ਼ਕਤੀ ਅੱਡ ਅੱਡ ਚੀਜ਼ਾਂ ਦੀ ਬਣਾਵਟ ਅਤੇ ਸੂਖਮਤਾ ਅਨੁਸਾਰ ਆਉਂਦੀ ਹੈ। ਲੱਕੜ ਜਾਂ ਰਬੜ ਵਿੱਚ ਗ੍ਰਹਿਣ ਸ਼ਕਤੀ ਬਹੁਤ ਘੱਟ ਜਾਂ ਉੱਕਾ ਹੀ ਨਹੀਂ ਆਉਂਦੀ। ਕਈ ਚੀਜ਼ਾਂ ਵਿੱਚ ਮੱਧਮ ਗ੍ਰਹਿਣ ਸ਼ਕਤੀ ਆਉਂਦੀ ਹੈ ਅਤੇ ਕੁਝ ਚੀਜ਼ਾਂ ਵਿੱਚ ਇਹ ਗ੍ਰਹਿਣ ਸ਼ਕਤੀ ਅਤ ਤੀਬਰ ਆਉਂਦੀ ਹੈ। ਇਸੇ ਤਰ੍ਹਾਂ ਹਰ ਇੱਕ ਜੀਵ ਦੇ ਅੰਦਰ ਆਤਮਕ ਬਿਜਲੀ ਅਥਵਾ ਸ਼ਬਦ ਰਵਰਿਆ ਭਰਪੂਰ ਹੈ, ਪਰ ਸਾਡਾ ਮਨ ਮਾਇਕੀ ਰੰਗਤ ਦੇ ਅਸਰ ਨਾਲ ਇਤਨਾ ਮਨੂਰ ਹੋ ਚੁੱਕਿਆ ਹੈ ਕਿ ਆਪਣੇ ਅੰਦਰ ਰਵ ਰਹੇ ਭਰਪੂਰ ਆਤਮਕ ਬਿਜਲੀ ਅਥਵਾ ਜੀਵਨ ਰਾਉ ਜਾਂ ਸ਼ਬਦ ਨੂੰ ਮਹਿਸੂਸ ਕਰਨ, ਜਾਣਨ, ਬੁੱਝਣ, ਅਨੁਭਵ ਕਰਨ, ਗ੍ਰਹਿਣ ਕਰਨ, ਸੰਗ ਕਰਨ, ਅਸਰ ਲੈਣ, ਸਾਂਝ ਕਰਨ, ਲੇਵਾ ਦੇਵੀ ਕਰਨ, ਲਾਹਾ ਲੈਣ, ਮਾਨਣ ਤੋਂ ਅਸਮਰੱਥ ਹੈ। ਇਸ ਦਾ ਮਤਲਬ ਇਹ ਹੈ ਕਿ ਅਸੀਂ ਆਪਣੀ ਮਾਨਸਿਕ ਭੁੱਲ, ਭਰਮ, ਅਗਿਆਨਤਾ ਅਤੇ ਮਨਮੁਖਦਾਈ ਦੇ ਕਾਰਨ ਅੰਤਰ ਆਤਮੇ ਇਲਾਹੀ ਜੋਤ ਸ਼ਬਦ ਨਾਮ ਦੇ ਦਿਨ ਰਾਤ ਨਾਲ ਹੁੰਦਿਆਂ ਹੋਇਆਂ ਵੀ ਉਸ ਨਾਲ ਸੰਗਤ ਨਹੀਂ ਕਰ ਸਕਦੇ। ਹਾਂਜੀ, ਕਿ ਅਸੀਂ ਆਪਣੀ ਮਾਨਸਿਕ ਭੁੱਲ, ਭਰਮ, ਅਗਿਆਨਤਾ ਅਤੇ ਮਨਮੁਖਤਾਈ ਦੇ ਕਾਰਨ ਅੰਤਰ ਆਤਮੇ ਇਲਾਹੀ ਜੋਤ ਸ਼ਬਦ ਨਾਮ ਦੇ ਦਿਨ ਰਾਤ ਨਾਲ ਹੁੰਦਿਆਂ, ਨਾਲ ਵਰਤਦਿਆਂ, ਜੀਵਨ ਆਧਾਰ ਹੁੰਦਿਆਂ, ਰਵਰਿਆ ਭਰਪੂਰ ਹੁੰਦਿਆਂ ਵੀ ਉਸ ਨਾਲ ਸੰਗ, ਸੰਗਤ, ਸਾਂਝ, ਮਿਲਵਰਤਣ, ਲੇਵਾ ਦੇਵੀ, ਵਣਜ ਵਪਾਰ ਨਹੀਂ ਕਰ ਸਕਦੇ। ਜਿਸ ਕਾਰਨ ਇਲਾਹੀ ਗੁਣਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ ਅਤੇ ਆਪਣੇ ਆਤਮਕ ਵਿਰਸੇ ਤੋਂ ਲਾਹਾ ਨਹੀਂ ਲੈਂਦੇ। ਪਰ ਤਖ ਪਿਰ ਘਰ ਨਾਲ ਪਿਆਰਾ ਵਿਛੜ ਚੋਟਾਂ ਖਾਏ, ਸੰਗ ਹੋਵਤ ਕੋ ਜਾਣੈ ਦੂਰ, ਸੋਜਨ ਮਰਤਾ ਨਿਤ ਨਿਤ ਚੂਰ, ਸੇਜੈ ਰਮਤ ਨੈਣ ਨਹੀਂ ਪੇਖੋਂ, ਇਹ ਦੁੱਖ ਕਾਂਸੋਂ ਕਹੋ ਰੇ, ਧਨ ਪਿਰ ਏਕੈ ਸੰਗ ਬਸੇਰਾ, ਸੇਜ ਏਕ ਪੈ ਮਿਲਨ ਦੁਹੇਰਾ। ਯਾਨੜੀਏ ਮਾਨੜਾ ਕਾਏ ਕਰੇ, ਆਪਨੜੈ ਕਰ ਹਰ ਰੰਗੋ ਕੀ ਨਾ ਮਾਣੇ, ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹੋਂ ਮੈਂ ਪੀਤ ਕਰਾਰੀ। ਸੋ ਜੀਵਨ ਦੀਆਂ ਦੋਹਾਂ ਹਾਲਤਾਂ ਅਥਵਾ ਭੁੱਲ ਜਾਂ ਯਾਦ, ਕੁਸੰਗਤ ਜਾਂ ਸੰਗਤ, ਮਨਮੁਖਤਾ ਜਾਂ ਗੁਰਮੁਖਤਾ, ਦੁੱਖ ਜਾਂ ਸੁੱਖ, ਨਰਕ ਜਾਂ ਸੁਰਗ ਦੇ ਵਿਚਕਾਰ ਮਹੱਤਵਪੂਰਨ ਨੁਕਤਾ ਸਾਡੀ ਚੇਤਨਤਾ ਹੀ ਹੈ। ਜੇਕਰ ਸਾਡੀ ਚੇਤਨਤਾ ਮਾਇਕੀ ਅਥਵਾ ਭਰਮ ਨਾਲ ਸੰਗ ਕਰਦੀ ਹੈ ਤਾਂ ਅਸੀਂ ਮਨਮੁੱਖ ਹੋ ਜਾਂਦੇ ਹਾਂ ਅਤੇ ਇਲਾਹੀ ਮੰਡਲ ਨੂੰ ਭੁੱਲ ਜਾਂਦੇ ਹਾਂ। ਪਰ ਜੇ ਸਾਡੀ ਚੇਤਨਤਾ ਆਤਮਕ ਸੰਗਤ ਕਰਦੀ ਹੈ ਤਾਂ ਸਾਡੇ ਅੰਦਰ ਦੈਵੀ ਚੇਤਨਤਾ ਦ੍ਰਿੜ ਹੁੰਦੀ ਜਾਂਦੀ ਹੈ। ਸਾਧ ਸੰਗਤ ਦੁਆਰਾ ਪ੍ਰਾਪਤ ਕੀਤੀ ਇਸ ਦੈਵੀ ਚੇਤਨਤਾ ਅਥਵਾ ਵਿਵੇਕ ਬੁੱਧੀ ਨੇ ਹੀ ਮਾਨਸਿਕ ਜਾਂ ਆਤਮਕ ਜੀਵਨ ਅਥਵਾ ਚੰਗੀ ਜਾਂ ਮਾੜੀ ਸੰਗਤ ਦਾ ਨਿਰਣਾ ਕਰਨਾ ਹੈ, ਜੀਵਨ ਸੇਧ ਦੇਣੀ ਹੈ, ਚਿੰਤਨ ਕਰਨਾ, ਅਭਿਆਸ ਕਰਨਾ ਹੈ, ਕਰਮ ਕਰਨਾ ਹੈ। ਸਾਧ ਸੰਗਤ ਮਿਲ ਬੁੱਧ ਵਿਵੇਕ, ਸਤਸੰਗਤ ਮਿਲ ਵਿਵੇਕ ਬੁੱਧ ਹੋਈ, ਪਾਰਸਪਰਸ ਲੋਹਾ ਕੰਚਨ ਸੋਹੀ। ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ, ਦੁਰਮਤ ਮੈਲ ਗਈ ਸਭ ਨਿਕਲ, ਸਤਸੰਗਤ ਮਿਲ ਬੁੱਧ ਪਾਈ, ਭਗਤ ਦਇਆ ਤੇ ਬੁੱਧ ਪਰਗਾਸੈ, ਦੁਰਮਤ ਦੁੱਖ ਤਜਾਵਣਾ, ਸੁਧ ਬੁੱਧ ਸੁਰਤ ਨਾਮ ਹਰ ਪਾਈਐ, ਸਤਸੰਗਤ ਗੁਰ ਪਿਆਰ। ਅੰਤਰ ਆਤਮੇ ਜੋਤ ਅਥਵਾ ਸ਼ਬਦ ਦੀ ਚੇਤਨਤਾ ਦੁਆਰਾ ਪ੍ਰਾਪਤ ਕੀਤੇ ਹੋਏ ਗਿਆਨ ਨੂੰ ਅਨੁਭਵ ਕਿਹਾ ਜਾਂਦਾ ਹੈ। ਫਿਰ ਦੁਹਰਾ ਦੇਈਏ ਕਿ ਅੰਤਰ ਆਤਮੇ ਜੋਤ ਅਥਵਾ ਸ਼ਬਦ ਦੀ ਚੇਤਨਤਾ ਦੁਆਰਾ ਪ੍ਰਾਪਤ ਕੀਤੇ ਹੋਏ ਗਿਆਨ ਨੂੰ ਅਨੁਭਵ ਕਿਹਾ ਗਿਆ ਹੈ। ਅਨੁਭਵ ਸਾਨੂੰ ਅਨੰਤ ਆਤਮਕ ਮੰਡਲ ਦੀ ਸੋਝੀ ਅਤੇ ਗਿਆਨ ਬਖਸ਼ਦਾ ਹੈ ਅਤੇ ਦਿਮਾਗੀ ਗਿਆਨ ਸਾਨੂੰ ਮਾਇਕੀ ਮੰਡਲ ਦੀ ਸੋਝੀ ਜਾਂ ਗਿਆਨ ਦੇ ਸਕਦਾ ਹੈ। ਇਹਨਾਂ ਦੋਵੇਂ ਕਿਸਮਾਂ ਦੇ ਗਿਆਨ, ਅਨੁਭਵੀ ਆਤਮਕ ਗਿਆਨ ਅਤੇ ਦਿਮਾਗੀ ਮਾਇਕੀ ਗਿਆਨ ਦੇ ਵਿਚਕਾਰ ਚੇਤਨਤਾ ਦੀ ਡੋਰੀ ਹੈ। ਜੇਕਰ ਸਾਡੀ ਚੇਤਨਤਾ ਦੀ ਡੋਰੀ ਜਾਂ ਧਿਆਨ ਦੈਵੀ ਸੰਗਤ ਨਾਲ ਜੁੜਿਆ ਹੋਵੇ ਅਥਵਾ ਆਤਮ ਪਰਾਇਣ ਹੋਵੇ ਤਾਂ ਉਸਨੂੰ ਸਤਸੰਗਤ ਕਿਹਾ ਜਾਂਦਾ ਹੈ। ਜੇ ਸਾਡੀ ਚੇਤਨਤਾ ਦੀ ਡੋਰੀ ਜਾਂ ਧਿਆਨ ਆਤਮ ਪਰਾਇਣ ਹੋਵੇ ਤਾਂ ਉਸਨੂੰ ਸਤਸੰਗਤ ਕਿਹਾ ਜਾਂਦਾ ਹੈ। ਅਤੇ ਜੇ ਸਾਡੀ ਚੇਤਨਤਾ ਇਸ ਤਰ੍ਹਾਂ ਸਾਡੀ ਚੇਤਨਤਾ ਨੂੰ ਦੈਵੀ ਰੰਗਤ ਚੜ੍ਹਦੀ ਜਾਂਦੀ ਹੈ ਅਤੇ ਅਸੀਂ ਸਾਧ ਸੰਤ ਭਗਤ ਗੁਰਮੁਖ ਬਣ ਸਕਦੇ ਹਾਂ ਜੇ ਸਾਡੀ ਚੇਤਨਤਾ ਆਤਮ ਪਰਾਇਣ ਹੋਵੇ। ਅਤੇ ਦੂਜੇ ਪਾਸੇ ਜੇ ਸਾਡੀ ਚੇਤਨਤਾ ਦੀ ਡੋਰੀ ਜਾਂ ਧਿਆਨ ਮਾਇਕੀ ਭਰਮ ਵਿੱਚ ਗਲਤਾਨ ਹੋਵੇ ਤਾਂ ਉਸਨੂੰ ਕੁਸੰਗਤ ਅਥਵਾ ਨੀਵੀਂ ਸੰਗਤ ਕਿਹਾ ਜਾਂਦਾ ਹੈ, ਜਿਸ ਨਾਲ ਅਸੀਂ ਮਨਮੁੱਖ ਮਾਇਆਧਾਰੀ ਸਾਕਤ ਬਣ ਜਾਂਦੇ ਹਾਂ ਅਤੇ ਆਤਮਕ ਮੰਡਲ ਨਾਲੋਂ ਟੁੱਟ ਜਾਂਦੇ ਹਾਂ। ਇਹਨਾਂ ਦੋਹਾਂ ਅਵਸਥਾਵਾਂ ਦੇ ਵਿਚਕਾਰ ਜੀਵ ਦੀ ਚੇਤਨਤਾ ਅਥਵਾ ਧਿਆਨ ਅਤੇ ਸੰਗ ਕਰਨਾ ਅਥਵਾ ਸੰਗਤ ਦਾ ਹੀ ਵਰਤ ਵਰਤਾਰਾ ਅਤੇ ਪ੍ਰਵਿਰਤੀ ਹੈ। ਸੋ ਹਰ ਇੱਕ ਕਰਮ ਦੀ ਪੂਰਨ ਕਾਮਯਾਬੀ ਲਈ ਚੇਤਨਤਾ ਅਥਵਾ ਧਿਆਨ ਲਾਜ਼ਮੀ ਹੈ। ਇੱਕ ਮਨ ਇੱਕ ਵਰਤ ਦਾ ਜਿੱਤ ਲੱਗੇ ਸੋ ਥਾਂਏ ਪਾਏ। ਇਸੇ ਤਰ੍ਹਾਂ ਸੰਗ ਜਾਂ ਸੰਗਤ ਕਰਨ ਦੇ ਮੁਕੰਮਲ ਲਾਭ ਅਤੇ ਆਪਸ ਵਿੱਚ ਸਾਂਝ ਅਥਵਾ ਲੇਵਾ ਦੇਵੀ ਲਈ ਵੀ ਚੇਤਨਤਾ ਅਥਵਾ ਧਿਆਨ ਦੀ ਅਤ ਲੋੜ ਹੈ। ਸੰਗਤ ਕਰਨ ਦੇ ਮੁਕੰਮਲ ਲਾਭ ਅਤੇ ਆਪਸ ਵਿੱਚ ਸਾਂਝ ਅਥਵਾ ਲੇਵਾ ਦੇਵੀ ਕਰਨ ਲਈ ਵੀ ਚੇਤਨਤਾ ਅਥਵਾ ਧਿਆਨ ਦੀ ਅਤ ਲੋੜ ਹੈ। ਧਿਆਨ ਅਥਵਾ ਸੁਰਤੀ ਤੋਂ ਬਗੈਰ ਸਾਂਝ ਜਾਂ ਲੇਵਾ ਦੇਵੀ ਨਹੀਂ ਹੋ ਸਕਦੀ। ਕੁਝ ਉਦਾਹਰਣਾਂ ਦੁਆਰਾ ਇਸ ਗੱਲ ਨੂੰ ਦਰਸਾਇਆ ਜਾਂਦਾ ਹੈ ਕਿ ਘਰਾਂ ਵਿੱਚ ਰੇਡੀਓ ਜਾਂ ਟੇਪ ਰਿਕਾਰਡਰ ਰਾਹੀਂ ਕੀਰਤਨ ਜਾਂ ਪਾਠ ਹੋ ਰਿਹਾ ਹੈ, ਪਰ ਘਰ ਦੇ ਹਰ ਇੱਕ ਮੈਂਬਰ ਆਪਣੇ ਘਰੋਗੀ ਮਾਮਲਿਆਂ ਵਿੱਚ ਗਲਤਾਨ ਹਨ ਜਾਂ ਫਿਰ ਗੱਲਾਂ ਬਾਤਾਂ ਵਿੱਚ ਮਸਤ ਹਨ। ਮੁੱਦਾ ਤਾਂ ਇਹ ਸੀ ਕਿ ਲਾਊਡ ਸਪੀਕਰ ਜਾਂ ਹੋਰ ਸਾਧਨਾਂ ਰਾਹੀਂ ਪਾਠ ਅਤੇ ਕੀਰਤਨ ਨੂੰ ਜ਼ਿਆਦਾ ਤੋਂ ਜ਼ਿਆਦਾ ਸਰੋਤਿਆਂ ਤੱਕ ਘਰਾਂ ਵਿੱਚ ਵੀ ਪਹੁੰਚਾਇਆ ਜਾਵੇ, ਪਰ ਸਾਡੇ ਮਨ ਕਿਸੇ ਹੋਰ ਵਿਸ਼ੇ ਵਿੱਚ ਗਲਤਾਨ ਹੋਣ ਕਾਰਨ ਕੀਰਤਨ ਅਤੇ ਗੁਰਬਾਣੀ ਵੱਲ ਸਾਡਾ ਧਿਆਨ ਹੀ ਨਹੀਂ ਆਉਂਦਾ। ਇਸੇ ਤਰ੍ਹਾਂ ਜਦ ਅਸੀਂ ਖੁਦ ਪਾਠ ਜਾਂ ਸਿਮਰਨ ਕਰਦੇ ਹਾਂ ਤਾਂ ਸਾਡੀ ਚੇਤਨਤਾ ਹੋਰ ਅਨੇਕ ਚਿੰਤਨ ਵਿੱਚ ਲੱਗੀ ਹੁੰਦੀ ਹੈ, ਜਿਸ ਕਾਰਨ ਸਾਡਾ ਧਿਆਨ ਗੁਰਬਾਣੀ ਵਿੱਚ ਨਹੀਂ ਆਉਂਦਾ। ਆਮ ਸੰਗਤਾਂ ਦੀ ਵੀ ਇਹੋ ਸ਼ਿਕਾਇਤ ਹੈ ਕਿ ਗੁਰਬਾਣੀ ਅਤੇ ਸਿਮਰਨ ਵਿੱਚ ਮਨ ਨਹੀਂ ਟਿਕਦਾ। ਜਦ ਸਾਡੀ ਚੇਤਨਤਾ ਜਾਂ ਧਿਆਨ ਗੁਰਬਾਣੀ ਅਥਵਾ ਸਿਮਰਨ ਵੱਲ ਨਾ ਹੋਵੇ ਤਾਂ ਅਸੀਂ ਗੁਰਬਾਣੀ ਦੀ ਸੰਗਤ ਨਹੀਂ ਕਰ ਰਹੇ ਹੁੰਦੇ। ਫਿਰ ਦੁਹਰਾ ਦਈਏ ਕਿ ਜਦ ਸਾਡੀ ਚੇਤਨਤਾ ਜਾਂ ਧਿਆਨ ਗੁਰਬਾਣੀ ਜਾਂ ਸਿਮਰਨ ਵੱਲ ਨਾ ਹੋਵੇ ਤਾਂ ਅਸੀਂ ਗੁਰਬਾਣੀ ਦੀ ਸੰਗਤ ਨਹੀਂ ਕਰ ਰਹੇ ਹੁੰਦੇ, ਜਿਸ ਕਾਰਨ ਸਾਡਾ ਗੁਰਬਾਣੀ ਦੇ ਅੰਤਰੀਵ ਆਤਮਕ ਭਾਵਾਂ ਨਾਲ ਸੰਗ ਜਾਂ ਮੇਲ ਨਹੀਂ ਆਉਂਦਾ ਅਤੇ ਗੁਰਬਾਣੀ ਨਾਲ ਸਾਡੇ ਮਨ ਦੀ ਸਾਂਝ ਜਾਂ ਲੇਵਾ ਦੇਵੀ ਨਹੀਂ ਆਉਂਦੀ। ਇਸ ਤਰ੍ਹਾਂ ਉੱਚੀ ਸੁੱਚੀ ਇਲਾਹੀ ਗੁਰਬਾਣੀ ਦੀ ਸੰਗਤ ਨਹੀਂ ਆਉਂਦੀ ਅਤੇ ਗੁਰਬਾਣੀ ਦੀ ਪਾਰਸ ਕਲਾ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਦੂਜੇ ਲਫਜ਼ਾਂ ਵਿੱਚ ਚੇਤਨਤਾ ਜਾਂ ਧਿਆਨ ਤੋਂ ਬਗੈਰ ਜੋ ਕੁਝ ਵੀ ਕਰਦੇ ਹਾਂ ਉਹ ਸਭ ਬੇਧਿਆਨੇ ਅਥਵਾ ਗੈਰ ਹਾਜ਼ਰੀ ਵਿੱਚ ਹੀ ਕਰਦੇ ਹਾਂ। ਇਸ ਲਈ ਅਸੀਂ ਸਾਧ ਸੰਗਤ ਜਾਂ ਸਤਸੰਗਤ ਤੋਂ ਪੂਰਾ ਲਾਹਾ ਨਹੀਂ ਲੈਂਦੇ, ਕਿਉਂਕਿ ਚੇਤਨਤਾ ਤੋਂ ਬਗੈਰ ਅਸੀਂ ਜੋ ਵੀ ਕਰਮ ਕਰਦੇ ਹਾਂ ਉਹ ਬੇਧਿਆਨੇ ਗੈਰ ਹਾਜ਼ਰੀ ਵਿੱਚ ਕਰਦੇ ਹਾਂ। ਇਸੇ ਲਈ ਅਸੀਂ ਸਾਧ ਸੰਗਤ ਤੋਂ ਵੀ ਪੂਰਾ ਆਤਮਕ ਲਾਹਾ ਨਹੀਂ ਲੈਂਦੇ ਅਤੇ ਗੁਰਬਾਣੀ ਦੇ ਪਾਠ ਕੀਰਤਨ ਅਤੇ ਸਿਮਰਨ ਦੇ ਲਾਭ ਤੋਂ ਵੀ ਵਾਂਝੇ ਰਹਿੰਦੇ ਹਾਂ। ਇਹੋ ਕਾਰਨ ਹੈ ਕਿ ਪਿਛਲੇ ਜ਼ਮਾਨੇ ਨਾਲੋਂ ਅੱਜ ਕੱਲ੍ਹ ਬਹੁਤ ਜ਼ਿਆਦਾ ਧਾਰਮਿਕ ਗ੍ਰੰਥ, ਧਰਮ ਮੰਦਰ, ਬਹੁਤ ਜ਼ਿਆਦਾ ਧਰਮ ਪ੍ਰਚਾਰ, ਬਹੁਤ ਜ਼ਿਆਦਾ ਸਤਸੰਗ ਸਮਾਗਮ, ਪਾਠ, ਪੂਜਾ, ਕੀਰਤਨ, ਜਪ ਤਪ, ਕਰਮ ਕਿਰਿਆ ਦੇ ਬਾਵਜੂਦ ਵੀ ਸਾਡੀ ਮਾਨਸਿਕ ਅਤੇ ਆਤਮਿਕ ਅਵਸਥਾ ਵਿੱਚ ਪਰਿਵਰਤਨ ਹੀ ਨਹੀਂ ਆਉਂਦਾ, ਬਲਕਿ ਸਾਡੀ ਮਾਨਸਿਕ ਅਵਸਥਾ ਅਥਵਾ ਸ਼ਖਸੀਅਤ ਨਿਗਰਦੀ ਜਾਂਦੀ ਹੈ। ਪੰਡਿਤ ਪੜ੍ਹੇ ਸਾਧ ਨਾ ਪਾਵੇ, ਦੂਜੇ ਭਾਏ ਮਾਇਆ ਮਨ ਪਰਮਾਵੇ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਤੀਰਥ ਜਾਉਂ ਤਾਂ ਹਾਂ ਹਾਂ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਸਾਸਤ ਬੇਦ ਬਕੈ ਖੜੋ ਭਾਈ, ਕਰਮ ਕਰੋ ਸੰਸਾਰੀ, ਪਾਖੰਡ ਮੈਲ ਨਾ ਚੁੱਕਈ ਭਾਈ, ਅੰਤਰ ਮੈਲ ਵਿਕਾਰੀ, ਇਨ ਬਿਦ ਡੂਬੀ ਮਾਕਰੀ ਭਾਈ, ਊਡੀ ਸਿਰ ਕੈ ਪਾਰੀ। ਪੂਜਾ ਅਰਚਾ ਬੰਧਨ ਡੰਡੌਤ, ਖਟ ਕਰ ਮਾਰਤ ਰਹਿਤਾ, ਹਾਂ ਹਾਂ ਕਰਤ ਬੰਧਨ ਮੈਂ ਪਰਿਆ, ਨਹਿ ਮਿਲੀਐ ਇਹ ਜੁਗਤਾ। ਹਿਰਦੈ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋ ਵਸਪਾਨੀ, ਅੱਖੀ ਤਾਂ ਮੀਟੈ ਨਾਕ ਪਕੜੈ, ਠੱਗਣ ਕੋ ਸੰਸਾਰ, ਭੇਖ ਦਿਖਾਵੈ ਸੱਚ ਨਾ ਕਮਾਵੈ, ਕਹਿ ਤੋਂ ਮੈਲੀ ਨਿਕਟ ਨਾ ਆਵੈ। ਸੋ ਚੇਤਨਤਾ ਤੋਂ ਬਗੈਰ ਸਾਡਾ ਜੀਵਨ ਨਿਰਜੀਵ ਮਾਦਾ ਚੀਜ਼ਾਂ ਵਰਗਾ ਹੀ ਆਉਂਦਾ ਹੈ। ਇਸ ਲਈ ਜੀਵਾਂ ਦਾ ਆਪਸ ਵਿੱਚ ਸੂਖਮ ਮਾਨਸਿਕ ਅਤੇ ਆਤਮਕ ਸਤਹ 'ਤੇ ਮੇਲ ਮਿਲਾਪ, ਸੰਗਤ, ਸਾਂਝ ਅਤੇ ਲੇਵਾ ਦੇਵੀ ਨਹੀਂ ਹੋ ਸਕਦੀ। ਇਨਸਾਨ ਅਤੇ ਜਾਨਵਰਾਂ ਵਿੱਚ ਇਸੇ ਚੇਤਨਤਾ ਦਾ ਹੀ ਅੰਤਰ ਹੈ। ਇਨਸਾਨਾਂ ਵਿੱਚ ਇਹ ਚੇਤਨਤਾ ਅਤ ਤੀਖਣ, ਤੀਬਰ ਅਤੇ ਸੂਖਮ ਭਾਵਨਾਵਾਂ ਵਾਲੀ ਆਉਂਦੀ ਹੈ, ਜਿਸ ਕਾਰਨ ਇਹ ਸੰਗਤ ਦੁਆਰਾ ਉੱਚੀਆਂ ਸੁੱਚੀਆਂ ਆਤਮਕ ਪ੍ਰੇਮ ਭਾਵਨਾ ਨੂੰ ਗ੍ਰਹਿਣ ਕਰਕੇ ਮਾਣ ਸਕਦੇ ਹਨ। ਪਰ ਜਾਨਵਰਾਂ ਵਿੱਚ ਇਹ ਚੇਤਨਤਾ ਮੋਟੀ ਠੁੱਲੀ ਆਉਂਦੀ ਹੈ, ਜੋ ਸੂਖਮ ਆਤਮਕ ਭਾਵਨਾਵਾਂ ਨੂੰ ਗ੍ਰਹਿਣ ਨਹੀਂ ਕਰ ਸਕਦੀ। ਸੋ ਸਾਡੀ ਦਿਲਚਸਪੀ ਅਨੁਸਾਰ ਸਾਡੇ ਮਨ ਦਾ ਧਿਆਨ ਖਿੱਚਿਆ ਜਾਂਦਾ ਹੈ। ਜਨਮਾਂ ਜਨਮਾਂ ਤੋਂ ਸਾਡਾ ਮਨ ਇਲਾਹੀ ਮੰਡਲ ਨਾਲੋਂ ਟੁੱਟਿਆ ਹੋਇਆ ਹੈ ਅਤੇ ਮਾਇਕੀ ਮੰਡਲ ਵਿੱਚ ਗਲਤਾਨ ਹੋ ਕੇ ਸੂਖਮ ਆਤਮਕ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹੋ ਚੁੱਕਿਆ ਹੈ। ਦੂਜੇ ਲਫਜ਼ਾਂ ਵਿੱਚ ਸਾਡੀ ਚੇਤਨਤਾ ਅਥਵਾ ਮਾਨਸਿਕ ਅਵਸਥਾ ਜਾਨਵਰਾਂ ਵਰਗੀ ਹੋ ਚੁੱਕੀ ਹੈ, ਕਿਉਂਕਿ ਜਾਨਵਰ ਜਿਹੜੇ ਹਨ ਉਹ ਸੂਖਮ ਆਤਮਕ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਨਹੀਂ ਕਰ ਸਕਦੇ। ਇਨਸਾਨ ਦੀ ਜਿਹੜੀ ਚੇਤਨਤਾ ਹੈ ਉਹ ਸੂਖਮ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਕੇ ਮਾਣ ਸਕਦੀ ਹੈ। ਪਰ ਚੂੰਕਿ ਜਨਮਾਂ ਜਨਮਾਂ ਤੋਂ ਸਾਡਾ ਮਨ ਇਲਾਹੀ ਮੰਡਲ ਨਾਲੋਂ ਟੁੱਟਿਆ ਹੋਇਆ ਹੈ ਅਤੇ ਮਾਇਕੀ ਮੰਡਲ ਵਿੱਚ ਗਲਤਾਨ ਹੋ ਕੇ ਸੂਖਮ ਆਤਮਕ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹੋ ਚੁੱਕਿਆ ਹੈ, ਇਸ ਲਈ ਸਾਡੀ ਚੇਤਨਤਾ ਅਥਵਾ ਮਾਨਸਿਕ ਅਵਸਥਾ ਇਹ ਜਾਨਵਰਾਂ ਵਰਗੀ ਹੋ ਚੁੱਕੀ ਹੈ। ਜੋ ਨਾ ਸੁਣੈ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਤ ਜੋਨ 'ਤੇ ਮੰਦਾ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸਟੋਰ, ਜੇਵਾ ਇੰਦਰੀ ਸਾਧ ਲੋਭਾਨਾ, ਪਸੂ ਭਏ ਨਹੀਂ ਮਿਟੈ ਨਿਸ਼ਾਨਾ, ਕਿਰਤ ਨਾ ਮਿਟਈ ਹੁਕਮ ਨਾ ਬੂਝੈ, ਪਸੂਆਂ ਮਾਏ ਸਮਾਨਾ, ਸਾਧ ਸੰਗਤ ਕਬੂ ਨਹੀਂ ਕੀਨੀ, ਰਚਿਓ ਧੰਦੈ ਝੂਠ, ਸਵਾਨ ਸੂਕਰ ਬਾਈਸ ਜਿਵੇਂ ਭਟਕਤ ਚਾਲਿਓ ਊਠ, ਪਸੂਆ ਕਰਮ ਕਰੇ ਨਹੀਂ ਬੂਝੈ, ਕੂੜ ਕਮਾਵੈ ਕੂੜੋ ਹੋਏ, ਮਨਮੁਖ ਅੰਦਲੇ ਗੁਰਮਤ ਨਾ ਪਾਈ, ਪਸੂ ਭਏ ਅਭਿਮਾਨ ਨਾ ਜਾਈ, ਮਨਮੁਖ ਵਿਣਨਾਵੇਂ ਕੂੜਿਆਰ ਫਿਰੈ ਬੇਤਾਲਿਆ, ਪਸੂ ਮਾਣਸ ਚੰਪ ਲੇਟੇ ਅੰਦਰੋਂ ਕਾਲਿਆ। ਸਾਡੀ ਪਸੂ ਬਿਰਤੀ ਜਾਂ ਨੀਵੀਂ ਚੇਤਨਤਾ ਨੂੰ ਬਦਲਣ ਅਥਵਾ ਉਚੇਰਾ ਚੰਗੇਰਾ ਅਤੇ ਆਤਮ ਪ੍ਰਾਇਣ ਕਰਨ ਲਈ ਗੁਰਬਾਣੀ ਵਿੱਚ ਇੱਕੋ ਇੱਕ ਸਾਧਨ ਅਥਵਾ ਜੁਗਤੀ ਦੱਸੀ ਗਈ ਹੈ, ਉਹ ਹੈ ਸਾਧ ਸੰਗਤ ਅਥਵਾ ਸਤ ਸੰਗਤ। ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ, ਕਰ ਕਿਰਪਾ ਅੰਤਰ ਉਰਧਾਰੈ, ਪਸ ਪਰੇਤ ਮੁਗਦ ਪਾਥਰ ਕੋ ਤਾਰੈ, ਉਠਤ ਬੈਠਤ ਹਰ ਭਜੋ ਸਾਧੂ ਸੰਗ ਪਰੀਤ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੈ ਚੀਤ। ਸ਼ੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ, ਆਨ ਉਪਾਉ ਨਾ ਕੋਈ ਸੂਜੈ, ਹਰਦਾਸਾ ਸ਼ਰਣੀ ਪਰ ਰਹਾਂ, ਗੁਰਮੁਖ ਸੁਖ ਫਲ ਸਾਧ ਸੰਗ, ਪਸ ਪ੍ਰੇਤ ਪਤਿਤ ਨਿਸਤਾਰੇ। ਸੋ ਕਿਸੇ ਖਿਆਲ ਨੂੰ ਇੱਕ ਨੁਕਤੇ ਉੱਤੇ ਇਕਾਗਰ ਕਰਨ ਨੂੰ ਧਿਆਨ ਅਥਵਾ ਸੁਰਤੀ ਬਿਰਤੀ ਕਿਹਾ ਜਾਂਦਾ ਹੈ। ਜੀਵਨ ਦੇ ਹਰ ਕੰਮ ਕਾਜ ਦੀ ਸਫਲਤਾ ਅਤੇ ਪੂਰਨਤਾ ਲਈ ਧਿਆਨ ਲਾਜ਼ਮੀ ਹੈ। ਧਿਆਨ ਤੋਂ ਬਗੈਰ ਕੋਈ ਕੰਮ ਸਹੀ, ਮੁਕੰਮਲ, ਪੂਰਨ ਅਤੇ ਲਾਭਦਾਇਕ ਨਹੀਂ ਹੋ ਸਕਦਾ। ਇਸੇ ਤਰ੍ਹਾਂ ਧਿਆਨ ਤੋਂ ਬਗੈਰ ਇਹ ਧਾਰਮਿਕ ਪਾਠ ਪੂਜਾ ਅਤੇ ਕਰਮ ਕਿਰਿਆ ਵੀ ਫੋਕੇ, ਰਸਹੀਣ, ਭਾਵਨਾਹੀਣ, ਲਾਭਹੀਣ, ਮੁਰਦਾ ਸਾਧਨ ਹੀ ਬਣ ਕੇ ਰਹਿ ਜਾਂਦੇ ਹਨ। ਧਿਆਨ ਤੋਂ ਬਿਨਾਂ ਇਹ ਸਾਡੇ ਧਾਰਮਿਕ ਪਾਠ ਪੂਜਾ ਅਤੇ ਕਰਮ ਕਿਰਿਆ ਵੀ ਫੋਕੇ, ਰਸਹੀਣ, ਭਾਵਨਾਹੀਣ, ਲਾਭਹੀਣ ਅਤੇ ਮੁਰਦਾ ਸਾਧਨ ਹੀ ਬਣ ਕੇ ਰਹਿ ਜਾਂਦੇ ਹਨ। ਸੁਲਤਾਨਪੁਰ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ ਕਾਜ਼ੀਆਂ ਦੀ ਬੇਧਿਆਨੀ ਨਮਾਜ਼ ਵਿੱਚ ਸ਼ਾਮਿਲ ਨਾ ਹੋਣਾ ਇਸੇ ਗੱਲ ਦਾ ਲਖਾਇਕ ਹੈ ਕਿ ਧਿਆਨ ਤੋਂ ਬਗੈਰ ਇਹ ਪਾਠ, ਪੂਜਾ, ਜਾਪ, ਸਿਮਰਨ ਅਤੇ ਕਰਮ ਕਿਰਿਆ ਨਿਸ਼ਫਲ ਹਨ। ਬਹੁਤ ਜ਼ਰੂਰੀ ਨੁਕਤਾ ਹੈ ਕਿ ਧਿਆਨ ਤੋਂ ਬਗੈਰ ਇਹ ਪਾਠ, ਪੂਜਾ, ਜਾਪ, ਇੱਥੋਂ ਤੱਕ ਕਿ ਸਿਮਰਨ ਅਤੇ ਕਰਮ ਕਿਰਿਆ ਇਹ ਨਿਸ਼ਫਲ ਹਨ ਧਿਆਨ ਤੋਂ ਬਗੈਰ। ਪਰ ਫਿਰ ਵੀ ਆਮ ਜਨਤਾ ਬੇਧਿਆਨੇ, ਰਸਮੀ ਤੌਰ 'ਤੇ ਰੀਸੋ ਰੀਸੀ, ਬੱਧਾ ਚੱਟੀ, ਲੋਕਾਚਾਰੀ, ਦਿਖਾਵੇ ਮਾਤਰ, ਸਵਾਰਥ ਲਈ ਜਾਂ ਆਪਣੇ ਮਨ ਦੀ ਤਸੱਲੀ ਲਈ ਜਾਂ ਫਿਰ ਮਾਇਆ ਬਟੋਰਨ ਲਈ ਹੀ ਪਾਠ, ਪੂਜਾ, ਕੀਰਤਨ, ਕਰਮ ਕਿਰਿਆ ਅਤੇ ਧਰਮ ਪ੍ਰਚਾਰ ਆਦਿ ਕਰੀ ਜਾ ਰਹੀ ਹੈ। ਜਿਨ ਕੋ ਪ੍ਰੀਤ ਹਿਰਦੈ ਹਰ ਨਾਹੀ ਤਿਨ ਕੂੜੇ ਗਾਂਡਨ ਗਾਂਡੇ, ਧੋਨ ਨਾ ਚਲੀ ਖਸਮ ਨਾਲ, ਲਬ ਮੋਹ ਵਿਗੂਤੇ, ਕਰਤਵ ਕਰਨ ਭਲੇਰਿਆ, ਮਦਮਾਇਆ ਸੂਤੇ। ਜੋ ਦੂਜੇ ਭਾਏ ਸਾਕਤ ਕਾਮਨਾ ਅਰਥ ਦੁਰਗੰਧ ਸਰੇਵ ਦੇ, ਸੋ ਨਿਹ ਫਲ ਸਭ ਅਗਿਆਨ। ਇੱਕ ਆਪਣੇ ਸਵਾਏ ਆਏ ਬਹਿ ਗੁਰ ਆ ਗਏ, ਜਿਉਂ ਬਗਲ ਸਮਾਧ ਲਗਾਈਏ, ਮੂੰਡ ਮੁਡਾਏ ਜਟਾ ਸਿੱਖ ਬਾਂਧੀ, ਮੋਨ ਰਹੇ ਅਭਿਮਾਨਾ, ਮਨਮੁਆ ਡੋਲੇ ਦੈ ਦਿਸਤਾਵੈ, ਬਿਨ ਰਤ ਆਤਮ ਗਿਆਨ। ਕਿਆ ਉਜੂ ਪਾਕ, ਕਿਆ ਮੂੰਹ ਧੋਇਆ, ਕਿਆ ਮਸੀਤ ਸਿਰ ਨਾਇਆ, ਕਿਆ ਮਸੀਤ ਸਿਰ ਲਾਇਆ, ਜੋ ਦਿਲ ਮੈਂ ਕਪਟ ਨਿਵਾਜ ਗੁਜ਼ਾਰੋ, ਕਿਆ ਹਜ ਕਾਬੇ ਜਾਇਆ। ਸੋ ਮੋਹ ਮਾਇਆ ਵਿੱਚ ਗਲਤਾਨ ਹੋਇਆ ਮਨ ਜਾਂ ਅੰਤਸ਼ਕਰਨ, ਆਪਣੇ ਆਪ ਜੋ ਵੀ ਕਰਮ, ਧਰਮ ਅਤੇ ਪਾਠ ਪੂਜਾ ਕਰਦਾ ਹੈ ਉਹ ਸਭ ਅਕਸਰ ਹੋਮੇ ਵਿੱਚ ਬੇਧਿਆਨੇ ਓਪਰੇ ਜੇ ਮਨ ਨਾਲ ਹੀ ਕੀਤੇ ਜਾਂਦੇ ਹਨ। ਇਸੇ ਕਾਰਨ ਇਲਾਹੀ ਮੰਡਲ ਦੀਆਂ ਸੂਖਮ ਆਤਮਕ ਪ੍ਰੇਮ ਸਵੈਪਨਾਂ ਦੀਆਂ ਦੈਵੀ ਭਾਵਨਾਵਾਂ ਦਾ ਸਾਡੇ ਮਨ ਉੱਤੇ ਅਸਰ ਹੀ ਨਹੀਂ ਆਉਂਦਾ ਅਤੇ ਸਾਡੇ ਜੀਵਨ ਵਿੱਚ ਕੋਈ ਉਚੇਰਾ ਚੰਗੇਰਾ ਪਰਿਵਰਤਨ ਹੀ ਨਹੀਂ ਆਉਂਦਾ। ਜੀਵਨ ਵਿੱਚ ਮਾਨਸਿਕ ਅਤੇ ਆਤਮਕ ਪਰਿਵਰਤਨ ਲਿਆਉਣ ਲਈ ਗੁਰਬਾਣੀ ਵਿੱਚ ਇਉਂ ਪ੍ਰੇਰਨਾ ਕੀਤੀ ਗਈ ਹੈ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਮਿਟ ਗਏ ਬੈਰ ਭਏ ਸਬਰੇਨ, ਅੰਮ੍ਰਿਤ ਨਾਮ ਸਾਧ ਸੰਗਲੇਨ। ਸਾਧੂ ਸੰਗਤ ਦਿਓ ਰਲਾਏ, ਪੰਚ ਦੂਤ ਤੇ ਲਿਓ ਛਡਾਏ, ਅਗਨ ਸਾਗਰ ਭਏ ਸੀਤਲ, ਸਾਧ ਅੰਚਲ ਗਹਿ ਰਹੇ, ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀਤ, ਗਈ ਗਿਲਾਨ ਸਾਧ ਕੈ ਸੰਗ, ਮੰਤਨ ਰਾਤੋ ਹਰ ਕੈ ਰੰਗ, ਪ੍ਰਭੂ ਅਰਾਧਨ ਨਿਰਮਲ ਰੀਤ, ਸਾਧ ਸੰਗ ਬਿਨਸੀ ਵਿਪਰੀਤ। ਇਸ ਦੇ ਉਲਟ ਸਾਧ ਸੰਗਤ ਤੋਂ ਬਗੈਰ ਜੀਵ ਦੀ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ, ਸਾਧ ਸੰਗਤ ਸਿਉਂ ਸੰਗ ਨਾ ਕੀਆ, ਬਹੁ ਜੋਨੀ ਦੁੱਖ ਪਾਵੈ। ਸਾਧ ਜਨਾ ਤੇ ਬਾਹਰੀ ਸੇ ਰਹਿਣ ਇਕੇਲੜੀਆਂ, ਤਿਨ ਦੁੱਖ ਨਾ ਕਬਹੂ ਉਤਰੈ, ਸੇ ਜਮ ਕੇ ਵਸ ਪੜੀਐ, ਡੋਲ ਡੋਲ ਮਹਾਂ ਦੁੱਖ ਪਾਇਆ, ਬਿਨਾਂ ਸਾਧੂ ਸੰਗ। ਜਿਨ ਸਤਿਗੁਰ ਸੰਗਤ ਸੰਗ ਨਾ ਪਾਇਆ, ਸੇ ਭਾਗਹੀਣ ਪਾਪੀ ਜਮ ਖਾਇਆ, ਟਿਕਨ ਨਾ ਪਾਵੈ ਬਿਨ ਸਤ ਸੰਗਤ, ਕਿਸ ਆਗੈ ਜਾਏ ਰੁਆਈਐ, ਬਿਨ ਸਾਧੂ ਜੋ ਜੀਵਨਾ ਤੇ ਤੋ ਬਿਰਥਾਰੀ। ਇਸੇ ਲਈ ਗੁਰਬਾਣੀ ਵਿੱਚ ਸਾਨੂੰ ਸਾਧ ਸੰਗਤ ਬਾਬਤ ਇਸ ਤਰ੍ਹਾਂ ਜਾਚਨਾ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ, ਅਰਦਾਸ ਹਰ ਜੀ ਉਹ ਆਗੇ ਕਰੀ ਅਰਦਾਸ, ਸਾਧੂ ਜਨ ਸੰਗਤ ਹੋਏ ਨਿਵਾਸ, ਕਹੁ ਨਾਨਕ ਪ੍ਰਭ ਬਖਸ਼ ਕਰੀ ਜੈ, ਕਰ ਕਿਰਪਾ ਮੋਹਿ ਸਾਧ ਸੰਗ ਦੀ ਜੈ, ਕਰ ਕਿਰਪਾ ਮੋਹਿ ਮਾਰਗ ਪਾਵੋ, ਸਾਧ ਸੰਗਤ ਕੈ ਅੰਚਲ ਲਾਵੋ। ਵਡਭਾਗੀ ਹਰ ਨਾਮ ਤੇ ਆਵੈ, ਹਰ ਕੇ ਭਗਤ ਹਰੇ, ਤਿਨ ਕੀ ਸੰਗਤ ਦੇ ਪ੍ਰਭ ਜਾਂਚੋਂ, ਮੈਂ ਮੂੜ ਮੁਗਤ ਨਿਸਤਰੇ। ਕੋਈ ਆਵੈ ਸੰਤੋ, ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹ ਮਾਰਗ ਦਿਖਲਾਵੈ। ਐਸੀ ਮਾਂਗ ਗੋਬਿੰਦ ਤੇ, ਟਹਿਲ ਸੰਤਨ ਕੀ, ਸੰਗ ਸਾਧੂ ਕਾ, ਹਰ ਨਾਮਾ ਜਪ ਪਰਮ ਗਤੇ। ਸੋ ਟੈਲੀਫੋਨ ਉੱਤੇ ਗੱਲ ਕਰਨ ਅਥਵਾ ਮੇਲ ਜੋਲ ਕਰਨ ਲਈ ਕਿਸੇ ਖਾਸ ਨੰਬਰ ਦਾ ਮੇਲ ਹੋਣਾ ਲਾਜ਼ਮੀ ਹੈ। ਜੇਕਰ ਉਹ ਨੰਬਰ ਨਾ ਮਿਲੇ ਜਾਂ ਰਿਸੀਵਰ ਨਾ ਚੁੱਕਿਆ ਜਾਵੇ ਤਾਂ ਦੋਹਾਂ ਧਿਰਾਂ ਵਿਚਕਾਰ ਗੱਲਬਾਤ ਨਹੀਂ ਆਉਂਦੀ, ਸਾਂਝ ਅਥਵਾ ਸੰਗਤ ਨਹੀਂ ਆਉਂਦੀ, ਲੇਵਾ ਦੇਵੀ ਨਹੀਂ ਆਉਂਦੀ, ਵਣਜ ਵਪਾਰ ਨਹੀਂ ਆਉਂਦਾ। ਐਨ ਇਸੇ ਤਰ੍ਹਾਂ ਜੇਕਰ ਪਾਠ ਪੂਜਾ ਅਤੇ ਭਜਨ ਬੰਦਗੀ ਕਰਦਿਆਂ ਹੋਇਆਂ ਸਾਡਾ ਮਨ ਸਾਵਧਾਨ ਏਕਾਗਰ ਚੀਤ ਨਾ ਹੋਵੇ ਤਾਂ ਗੁਰਬਾਣੀ ਦੇ ਅੰਤਰੀਵ ਡੂੰਘੇ ਅਤ ਸੂਖਮ ਭਾਵਨਾ ਤੋਂ ਅਸੀਂ ਵਾਂਝੇ ਰਹਿੰਦੇ ਹਾਂ ਅਤੇ ਗੁਰਬਾਣੀ ਦੀ ਪਾਰਸ ਕਲਾ ਸਾਡੇ 'ਤੇ ਨਹੀਂ ਵਰਤ ਸਕਦੀ। ਜੇਕਰ ਪਾਠ ਪੂਜਾ ਅਤੇ ਭਜਨ ਬੰਦਗੀ ਕਰਦਿਆਂ ਹੋਇਆਂ ਸਾਡਾ ਮਨ ਸਾਵਧਾਨ ਅਤੇ ਏਕਾਗਰ ਚੀਤ ਨਾ ਹੋਵੇ ਤਾਂ ਗੁਰਬਾਣੀ ਦੇ ਡੂੰਘੇ ਅਤ ਸੂਖਮ ਭਾਵਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ ਅਤੇ ਗੁਰਬਾਣੀ ਦੀ ਪਾਰਸ ਕਲਾ ਸਾਡੇ 'ਤੇ ਨਹੀਂ ਵਰਤ ਸਕਦੀ। ਤਦੇ ਗੁਰਬਾਣੀ ਵਿੱਚ ਪ੍ਰੇਰਨਾ ਅਤੇ ਸਾਨੂੰ ਤਾਕੀਦੀ ਹੁਕਮ ਹੈ ਕਿ ਇੱਕ ਮਨ ਏਕ 'ਤੇ ਆਈਏ, ਮਨ ਕੀ ਲਾਹੇ ਭਰਾਂਤ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਇੱਕ ਚਿੱਤ ਇੱਕ ਮਨ ਧਿਆਏ ਸੁਆਮੀ, ਲਾਏ ਪ੍ਰੀਤ ਪਿਆਰੋ, ਮਨ ਬਚ ਕਰਮ ਅਰਾਦੇ ਕਰਤਾ, ਤਿਸ ਨਾਹੀਂ ਕਦੇ ਸਜਾਈ ਹੈ, ਇੱਕ ਮਨ ਇੱਕ ਆਰਾਧਨਾ, ਗੁਰਮਤ ਆਪ ਗਵਾਏ ਸੁਹੇਲੇ। ਗੁਰਬਾਣੀ ਅਤੇ ਨਾ ਗੁਰਸਿੱਖਾਂ ਹੋਏ ਇੱਕ ਮਨ ਗੁਰਜਾਪ ਜਪਣ ਦੇ, ਇਸ ਇਕਾਗਰਤਾ ਲਈ ਮਨ ਦੀ ਹਾਲਤ ਬਾਬਤ ਗੁਰਬਾਣੀ ਵਿੱਚ ਇਉਂ ਤਾੜਨਾ ਕੀਤੀ ਗਈ ਹੈ, ਇਹ ਮਨੁਆ ਖਿੰਨ ਨਾ ਟਿਕੈ ਬਹੁਰੰਗੀ, ਦਹਿ ਦਹਿ ਦਿਸ ਚਲ ਚਲ ਹਾਂਡ ਹੈ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਹਮਰੇ ਜੀ ਹੋਰ ਮੁੱਖ ਹੋਰ ਹੋਤ ਹੈ, ਹਮ ਕਰਮਹੀਣ ਕੁੜਿਆਰੀ। ਅਸਲ ਵਿੱਚ ਇਸ ਵਿਸ਼ੇ ਦਾ ਸਭ ਤੋਂ ਵਿਸ਼ੇਸ਼ ਅਤੇ ਅਮਲੀ ਦ੍ਰਿਸ਼ਟਾਂਤ ਇਹ ਸਾਡਾ ਆਪਣਾ ਮਾਇਕੀ ਜੀਵਨ ਹੀ ਹੈ। ਜੀਵ ਹਉਮੈ ਦੇ ਭਰਮ ਭੁਲਾਵੇ ਦੁਆਰਾ ਆਪਣੇ ਸੋਹਮੇ ਅਕਾਲ ਪੁਰਖ ਨੂੰ ਭੁੱਲ ਕੇ ਅਥਵਾ ਵਿਛੜ ਕੇ ਕਈ ਜਨਮਾਂ ਤੋਂ ਮੋਹ ਮਾਇਆ ਦੀ ਦਲਦਲ ਵਿੱਚ ਖੁੱਭਿਆ ਹੋਇਆ ਹੈ ਅਥਵਾ ਦੂਜੇ ਭਾਵ ਵਿੱਚ ਗਲਤਾਨ ਹੈ। ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ, ਪੁੱਤਰ ਕਲਿਤਰ ਨਾ ਸੰਗ ਤਨਾ, ਹਰ ਅਵਨਾਸੀ ਉਹ ਪਲਚ ਪਲਚ ਸਗਲੀ ਮੋਈ, ਝੂਠੇ ਤੰਦੇ ਮੋ ਮਾਇਆ ਮੋ ਨਟਬਾਜੀ ਪਾਈ, ਮਨਮੁਖ ਅੰਧ ਰਹੇ ਲਿਪਟਾਈ, ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ, ਅਨਕ ਜਨਮ ਬੀਤਿਅਨ ਪਰਮਾਈ, ਘਰ ਵਾਸ ਨਾ ਦੇਵੈ ਦੁੱਤਰ ਮਾਈ, ਦਿਨ ਰਹਿਣ ਆਪਣਾ ਕੀ ਆ ਪਾਈ, ਕਿਸ ਦੋਸ਼ ਨਾ ਦੀਜੈ ਕਿਰਤ ਪਵਾਈ। ਜਨਮਾਂ ਜਨਮਾਂ ਤੋਂ ਇਸ ਝੂਠੀ ਮਾਇਆ ਵਿੱਚ ਅਸੀਂ ਇਤਨੇ ਗਲਤਾਨ ਹੋਏ ਹੋਏ ਹਾਂ ਕਿ ਸਾਡਾ ਜੀਵਨ ਮਾਇਆ ਦਾ ਰੂਪ ਹੀ ਹੋ ਚੁੱਕਿਆ ਹੈ। ਇਸ ਲਈ ਸਾਡੇ ਖਿਆਲ, ਕਲਪਨਾ, ਸੋਚ, ਰੀਝਾਂ, ਆਸਾ, ਸਾਡਾ ਪਿਆਰ, ਭਾਵਨਾ, ਨਿਸ਼ਚਾ, ਸ਼ਰਧਾ, ਸੰਗਤ, ਲੇਵਾ ਦੇਵੀ, ਕਰਮ ਧਰਮ, ਕਿਰਿਆ ਘਾਲਣਾ ਅਥਵਾ ਸਮੁੱਚੇ ਜੀਵਨ ਨੂੰ ਹੀ ਮੋਹ ਮਾਇਆ ਦੀ ਗੂੜੀ ਰੰਗਤ ਚੜੀ ਹੋਈ ਹੈ, ਜਿਸ ਕਾਰਨ ਸਾਡੀ ਚੇਤਨਤਾ, ਧਿਆਨ, ਸੁਰਤੀ, ਬਿਰਤੀ, ਲਿਵ ਇਸੇ ਝੂਠੀ ਮਾਇਆ ਵਿੱਚ ਅਚੇਤ ਸਹਿਜ ਸੁਭਾਏ ਅਣਜਾਣੇ ਹੀ ਐਸੀ ਖੁੱਭੀ ਚੁੱਭੀ ਹੈ ਕਿ ਇਸ ਤੋਂ ਬਾਹਰ ਹੋਰ ਕਿਸੇ ਪਾਸੇ ਸਾਡਾ ਧਿਆਨ ਜਾਣਾ ਅਸੰਭਵ ਹੈ। ਸਾਡੇ ਅੰਦਰ ਇਸ ਝੂਠੀ ਮਾਇਆ ਦੀ ਚੇਤਨਤਾ, ਖਿਆਲ, ਧਿਆਨ, ਰੰਗਤ, ਵਿਸ਼ਵਾਸ, ਬਿਰਤੀ, ਲਿਵ ਅਨੇਕਾਂ ਪਿਛਲੇ ਜਨਮਾਂ ਵਿੱਚ ਮਾਇਆ ਦੀ ਸੰਗਤ ਕਰਨ, ਖਿਆਲ ਕਰਨ, ਯਾਦ ਕਰਨ, ਸਿਮਰਨ ਕਰਨ, ਮਾਇਆ ਦਾ ਅਭਿਆਸ ਕਰਨ ਤੋਂ ਉਪਜੀ ਹੈ ਅਤੇ ਇਤਨੀ ਦ੍ਰਿੜ ਹੋ ਗਈ ਹੈ ਕਿ ਮਾਇਕੀ ਚੇਤਨਤਾ ਦੁਆਰਾ ਮਾਇਆ ਹੀ ਸਾਡਾ ਜੀਵਨ ਰੂਪ ਬਣ ਚੁੱਕੀ ਹੈ ਅਤੇ ਇਸੇ ਮਾਇਕੀ ਜੀਵਨ ਵਿੱਚ ਹੀ ਅਸੀਂ ਜੰਮਦੇ, ਜਿਉਂਦੇ, ਵਿਚਰਦੇ, ਕਰਮ ਕਰਦੇ, ਨਤੀਜੇ ਭੁਗਤਦੇ, ਮਰਦੇ, ਜਮਾਂ ਦੇ ਵਸ ਪੈਂਦੇ ਅਤੇ ਫਿਰ ਜੰਮਦੇ ਹਾਂ। ਤ੍ਰਉਦਸੀ ਤੀਨ ਤਾਪ ਸੰਸਾਰ, आवत जावत नरक अवतार, हरक सोग का दे कर बांधियो, दीर्घ रोग माया आसा दियो। हर बिसरी है क्यों तृप्तावे, नामन रंजी है, प्रभु छोड़ अन लागे नरक समझिए। जम जम मरे मरे फिर जमे, बहुत सजाए पया दे स्लमे, जिनकी ता तिसे न जानी अंधा, ता दुख सहे प्राणिया। माया मोह बहु करमिया, किरत रेख कर परमिया। सो जेकर इंसानी जीवन नू मायकी रंगत चाड़न अथवा दृढ़ करन लई बेअंत जन्मा दे माया नाल संग अथवा मेल जोल दे अभ्यास दी लोड़ है, ता इस दे एन उल्ट मायकी जीवन नू आत्मक जीवन विच बदलन टालन अथवा दृढ़ करावन लई भी इस तो भी ज़्यादा समय लई उच्ची सुची साध संगत अथवा सत्संगत करनी अत्यंत जरूरी अते लाजमी है। हाँ जी, मायकी जीवन नू आत्मक जीवन विच बदलन टालन अथवा दृढ़ करावन लई इस तो भी ज़्यादा समय लई उच्ची सुची साध संगत अथवा सत्संगत करनी अत्यंत जरूरी अते लाजमी है। ये उल्टी खेल अथवा आत्मक तब्दीली अत लमेरी अते कठिन पिरम खेल है, जो बख्शे होए गुरमुख प्यारियां महापुरखां दी लगातार संगत अते सेवा भावनी नाल सोखी अते शीघर संभव हो सकती है। हाँ जी, ये उल्टी खेल अथवा आत्मक तब्दीली ये अत लमेरी अते कठिन पिरम खेल है, जो बख्शे होए गुरमुख प्यारियां महापुरखां दी लगातार संगत अते सेवा भावनी नाल सोखी ते शीघर संभव हो सकती है। इसे करके गुरबाणी विच साध संगत अथवा सत्संगत करण दी ताकीदी प्रेरणा कीती गई है। साधु संगत मनवस है पूरन होवेगा। सुन साजन मेरे मीत प्यारे, साध संग खिन माहे उदारे। कर कर हार्यो अनक बोपांति, छोड़े कथु नाई, एक बात सुनता की योटा, साध संग मिट जाई। जीत जन्म ए रतन अमोलक, साध संगत जप इक खिना। साध के संग नहीं कछ काल, दर्शन पेटत होत निहाल। महापवित्र साध का संग, जिस पेटत लागे प्रभरंग। खिनु कृपा साधु संग, नानक हर रंग लागेओ। नानक हर रंग लायो, बन बन फिरती खोजती, हारी बहु अवगाहे। नानक पेटे साध जब हर पाया मन माहे। नानक पतत पवित मिल संगत, गुर सतगुर पासे छुटकी। साध संग मिल नाम ते आवो, पूरन होवे काला। साध संगत के अंचल लावो, बिखम नदी जाए तरणी। एक पलक सुखसाद समागम, कोट बैकुंठ है पाए। एक पलक सुखसाद समागम, कोट बैकुंठ है पाए। सत्संगत सदगुर चटसाल है, जित हर गुण सिखा। गुरबाणी विचार लेख नंबर 79, संगत भाग दूजा। गुरु रूप प्यारी साध संगत जी, संगत ते विषय ते गुरमुख प्यारे बाउ जी उन्होंने 14 लेख लिखे हैं, जिस विचों सिर्फ दूजा भाग आप जी ने पढ़ के सुनाया गया सी। जिन्हां वीरां भैणां नूं इन्हां लेखणियां दी लोड़ महसूस होवे, गुरबाणी विचार दे लेखां दे स्टाल तो आप जी प्राप्त कर सकते हो। हुण 6:25 रहिराज साहिब जी दे पाठ शुरू हो जाणगे, तद तक संगतां चाह पाणी दा लंगर छक सकदियां हन जी। वाहिगुरू जी का खालसा, वाहिगुरू जी की फतह।